एक ओंकार सतनाम करता पुरुष निर्भव निर्वैर काल मुहूर्त अजूनी सैभं गुरु प्रसाद। सन्मान्य गुरु रूप साध संग जीओ सनेमर गुरुदेव दी फतेह प्रवान करने। वाहिगुरु जी का खालसा वाहिगुरु जी की फतेह। धार्मिक जगत विच तो शब्द चलते ने दो अवस्थावां बारे, एक सत एक मिथ। इसे दा ही जिक्र है, कहा जांदा है सत है ए मिथ है, ए सत्या है ए मिथ्या है। कन्न धार्मिक जगत विच समझना ते सिखना भी यही है, सत की है मिथ की है, ताकि मनुख मिथ तो उच्चा उठ के सत नाल जुड़े। समझना ही है, समझदिया ही मनुख मिथ नालों टूट जांदा है, समझदिया ही सत नाल जुड़ जांदा है। सत नाल जुड़ना की सत नू जानना, मिथ नाल टूटना की मिथ नू समझना है। कि अपने आप देच ऐसी विचार धन गुरु ग्रंथ साहिब जी महाराज दी बाणी दी, और पातशाह ने एक शर्त भी ला दिती है कि विवेक बुद्ध तो बिना, बारीक बुद्ध तो बिना इसनू समझ भी नहीं सकांगे। कि समझना ही प्राप्ति है। साडे देश दे एक महान संत वकत दा अवतारी पुरुष महात्मा बुद्ध ने ते कह दिता सी, भगवान दी चिंता ना करो, ज्ञान दी चिंता करो। ज्ञान ही भगवान है। पता चल जाए ए जहर है, त्यागदिया देर नहीं लगेगी। पता चल जाए ए अमृत है, कबूल करदिया देर नहीं लगेगी। पता नहीं। और ओ पुरुष ते ऐसा कहंदे सन कि सिर्फ ऐसा ही नहीं कि मनुख को अमृत दा पता नहीं, मनुख नु जहर दा भी ज्ञान नहीं। यही कारण है खुशी नाल जहर पी लेंदा है, भुलेखे नाल कदी अमृत छक लेंदा है। अमृत जद भी कदी इसने पीता है, गाहे बगाए कोई भरम भुलेखा। जहर जद भी इसने पीती है, फैसला करके पीती है, अपना निर्णय करके पीती है, अपनी पूरी अकल दौड़ा के पीती है। असी देखते हैं मनुख ने झूठ बोलना है इसका स्वभाव है, सच बोलना इसकी मजबूरी है। स्वभाव नहीं है, मजबूरी है। अधर्म इसका स्वभाव है, धर्म तो इसकी मजबूरी है। तो ये सिर्फ इस वास्ते है कि ना समझिए, ना समझी नहीं असी कह दें अज्ञान। ज्ञान किसका लेना है? सत दा, मिथ दा। मिथ दा ज्ञान क्यों? ताकि मिथ नाल टूट सकीए। सत दा ज्ञान क्यों? ताकि सत नाल जुड़ सकीए। ज्ञान जुड़ना है, ज्ञान टूटना भी है। तो हुण मैं थोड़ी जिया मिथ बारे विचार करा। सत नू परमात्मा कहिंदे ने, मिथ नू ही माया कहिंदे ने। अगर इत्थे कथा भी चले, चाहे कथावाचक कुछ भी बोलन, सारे बोलन, बोल या सत दे होणगे या मिथ दे होणगे। बाजार देच, परिवार देच, किधरे भी मनुख गुफ्तगु करदा है, या तो इस दे बोलां च सत होंदा है या इस दे बोलां च मिथ होंदा, या इस दे बोल माया दी परिक्रमा करदे ने या इस दे बोल परमात्मा दी परिक्रमा करदे ने। तो प्रथम ते गुरु ग्रंथ साहिब जी महाराज तो समझिए माया की है। महामाई ता की है छाया, ਵੈਸੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਇਹ ਕੋਸ਼ਿਸ਼ ਹੈ, ਸੱਤ ਨੂੰ ਸਮਝਦਿਆਂ ਮਿੱਥ ਦੀ ਸਮਝ ਪੈ ਜਾਂਦੀ ਹੈ, ਰੋਸ਼ਨੀ ਦੇ ਪ੍ਰਾਪਤ ਹੁੰਦਿਆਂ ਮਨੁੱਖ ਨੂੰ ਫਿਰ ਅੰਧੇਰਾ ਬਜਾਣ ਦੀ ਲੋੜ ਨਹੀਂ ਪੈਂਦੀ, ਅੰਧੇਰੇ ਨੂੰ ਘਰ ਕੱਢਣ ਦੀ ਲੋੜ ਨਹੀਂ ਪੈਂਦੀ। ਸਿਰਫ ਦੀਪਕ ਜਲਾਉਣਾ, ਇੱਕ ਕੰਮ ਕਰਨਾ, ਰੋਸ਼ਨੀ ਨੂੰ ਲੈਣਾ, ਅੰਧੇਰਾ ਆਪੇ ਜਾਏਗਾ, ਉਹਨੂੰ ਬਜਾਣ ਦੀ ਲੋੜ ਨਹੀਂ, ਉਸ ਲਈ ਮਿਹਨਤ ਨਹੀਂ ਕਰਨੀ ਪੈਂਦੀ। ਮਿੱਥ ਮਾਇਆ, ਸੱਤ ਪਰਮਾਤਮਾ, ਮਾਇਆ ਕੀ ਮਹਾਮਾਈ ਤਾਂ ਕੀ ਹੈ ਛਾਇਆ, ਉਹ ਜੋ ਮਹਾਤਮਾ ਹੈ, ਪਰਮਾਤਮਾ ਹੈ, ਮਹਾਨ ਹੈ, ਉਸ ਦੀ ਛਾਇਆ ਹੈ ਮਾਇਆ। ਜਿਤਨਾ ਵੱਡਾ ਉਹ ਆਪ ਹੈ, ਅਸੀਮ ਹੈ, ਉਸ ਦੀ ਮਾਇਆ ਵੀ ਅਸੀਮ ਹੈ। ਉਸ ਦੇ ਪ੍ਰਭਾਵ ਹੇਠ ਵੀ ਜੀਵ ਜੀ ਰਹੇ ਨੇ, ਪਰ ਮਾਇਆ ਦੇ ਪ੍ਰਭਾਵ ਹੇਠ ਵੀ ਜੀਵ ਜੀ ਰਹੇ ਨੇ, ਔਰ ਅਧਿਕ ਪ੍ਰਭਾਵ ਮਾਇਆ ਦਾ। ਛਾਇਆ ਦਿਖਾਈ ਦਿੰਦੀ ਹੈ, ਛਾਇਆ ਮਹਿਸੂਸ ਹੁੰਦੀ ਹੈ, ਛਾਇਆ ਪ੍ਰਭਾਵਿਤ ਵੀ ਕਰਦੀ ਹੈ, ਪਰ ਛਾਇਆ ਦੇਖਦਿਆਂ ਦੇਖਦਿਆਂ ਵਿਲੀਨ ਹੋ ਜਾਂਦੀ ਹੈ। ਛਾਇਆ ਨੂੰ ਪਕੜਨਾ ਚਾਹੀਏ, ਛਾਇਆ ਹੱਥ ਦੇ ਚ ਨਹੀਂ ਆਉਂਦੀ, ਲੇਕਿਨ ਹੈ ਤੇ ਸਹੀ। ਇਸ ਵਾਸਤੇ ਪਰਮਾਤਮਾ ਨੂੰ ਤੇ ਕਹਿ ਦਿੱਤਾ ਸੱਤ, ਤੇ ਮਾਇਆ ਨੂੰ ਕਹਿ ਦਿੱਤਾ ਅਨਰਵਚਨੀ। ਇੱਕ ਵਚਨ, ਇੱਕ ਗੱਲ, ਇੱਕ ਹੋਂਦ ਮਾਇਆ ਨਾਲ ਨਹੀਂ ਜੋੜ ਸਕਦੇ, ਇੱਕ ਹੋਂਦ ਉਸ ਇੱਕ ਨਾਲ ਜੋੜ ਸਕਦੇ ਹਾਂ ਜੋ ਪਰਮਾਤਮਾ ਹੈ। ਉਹ ਜੋ ਪਰਮਾਤਮਾ ਹੈ ਹੈ, ਉਹ ਜੋ ਸੱਤ ਹੈ ਹੈ, ਇਹ ਜੋ ਮਿੱਥ ਹੈ, ਇਹ ਜੋ ਮਾਇਆ ਹੈ, ਇਸ ਬਾਰੇ ਸ਼ਬਦ ਬਸ ਇਸ ਤੇ ਹੀ ਜ਼ੋਰ ਦੇਈਏ ਤੇ ਗੱਲ ਪਕੜ ਆ ਜਾਏਗੀ, ਸਮਝਦੇ ਚ ਆ ਜਾਏਗੀ। ਸ਼ਾਇਦ ਹੈ, ਸ਼ਾਇਦ ਨਹੀਂ ਹੈ। ਪ੍ਰਭਾਵ ਪੈ ਰਿਹਾ ਛਾਇਆ ਦਾ, ਧੁੱਪ ਦਾ ਸਤਾਇਆ ਹੋਇਆ ਮਨੁੱਖ ਆਇਆ ਛਾਂ ਚ ਬੈਠ ਗਿਆ, ਕੁਝ ਸੁੱਖ ਮਿਲ ਰਿਹਾ। ਛਾਇਆ ਦਿਖਾਈ ਵੀ ਦੇ ਰਹੀ ਹੈ, ਛਾਇਆ ਪ੍ਰਭਾਵਿਤ ਵੀ ਕਰ ਰਹੀ ਹੈ, ਪਰ ਦੇਖਦਿਆਂ ਦੇਖਦਿਆਂ ਛਾਇਆ ਬਦਲ ਜਾਂਦੀ ਹੈ, ਪਕੜ ਦੇ ਚ ਨਹੀਂ ਆਉਂਦੀ, ਨਹੀਂ ਹੈ, ਪਰ ਹੈ, ਨਹੀਂ ਹੈ। ਸਿਰਫ ਇਹ ਨਹੀਂ ਕਹਿ ਸਕਦੇ ਹੈ, ਇਹ ਵੀ ਨਹੀਂ ਕਹਿ ਸਕਦੇ, ਕਿਉਂਕਿ ਹੋਣਾ ਨਾ ਹੋਣਾ ਹੋ ਜਾਂਦਾ, ਨਾ ਹੋਣਾ ਹੋਣਾ ਹੋ ਜਾਂਦਾ। ਅਨਰਵਚਨੀ, ਹੁਣੇ ਸੀ, ਹੁਣੇ ਨਹੀਂ ਹੈ, ਹੁਣੇ ਹੈ ਸੀ, ਹੁਣੇ ਨਹੀਂ ਹੈ, ਹੁਣੇ ਨਹੀਂ ਹੈ, ਹੁਣੇ ਹੋ ਗਈ ਹੈ। ਕਹਿੰਦੇ ਨੇ ਸਾਡੇ ਦੇਸ਼ ਦੇ ਇੱਕ ਮਹਾਨ ਪ੍ਰਤਿਭਾਸ਼ਾਲੀ ਮਨੁੱਖ, ਵਕਤ ਦਾ ਦਾਰਸ਼ਨਿਕ ਪੁਰਸ਼, ਜਗਤ ਗੁਰੂ ਸ਼ੰਕਰਾਚਾਰੀਆ, ਉਹਨੇ ਐਲਾਨੀਆ ਕਿਹਾ ਜਗਤ ਨਹੀਂ ਹੈ, ਮਾਇਆ, ਔਰ ਮਾਇਆ ਵੀ ਨਹੀਂ ਹੈ, ਵਾਸਤੀ ਹੈ। ਇਸ ਵਿਚਾਰ ਨੂੰ ਇਤਨਾ ਜ਼ੋਰ ਨਾਲ ਪ੍ਰਚਾਰਿਆ, ਜਿਹੜੇ ਤਰਕਸ਼ੀਲ ਸਨ ਉਹ ਕਰੀਬਨ ਕਰੀਬਨ ਸ਼ੰਕਰਾਚਾਰੀਆ ਦੇ ਨਾਲ ਚੱਲ ਪਏ, ਉਹਨਾਂ ਦੀ ਗੱਲ ਸਮਝ ਚ ਆਈ। ਇੱਕ ਦਿਨ ਅੰਮ੍ਰਿਤ ਵੇਲੇ ਬਨਾਰਸ ਦੀ ਗੱਲ, ਗੰਗਾ ਚ ਇਸ਼ਨਾਨ ਕਰਕੇ ਆ ਰਹੇ ਨੇ, ਇੱਕ ਖਾਲਿਸ, ਇੱਕ ਖਾਕ ਰੂਪ, ਇੱਕ ਸਫਾਈ ਕਰਨ ਵਾਲਾ, ਰਸਤਾ ਜੋ ਸਾਫ਼ ਕਰ ਰਿਹਾ ਸੀ ਆਪਣੀ ਝਾੜੂ ਨਾਲ, ਤਾਂ ਹੁਣ ਕੁਦਰਤੀ ਗੱਲ ਹੈ, ਜ਼ਮੀਨ ਸਾਫ਼ ਕਰਨੀ ਹੈ ਤਾਂ ਨਿਗਾਹਾਂ ਜ਼ਮੀਨ ਤੇ ਰੱਖਣੀਆਂ ਪੈਂਦੀਆਂ। ਝੁਕਿਆ ਹੋਇਆ ਸੀ ਵਿਚਾਰਾ, ਉਸਦੀ ਝਾੜੂ ਛੋ ਗਈ ਸ਼ੰਕਰਾਚਾਰੀਆ ਨਾਲ, ਉਹ ਤੜਪ ਉੱਠੇ, ਹੇ ਸ਼ੂਦਰ, ਤੂੰ ਮੈਨੂੰ ਭ੍ਰਸ਼ਟ ਕਰ ਦਿੱਤਾ, ਮੈਂ ਹੁਣ ਤੇ ਇਸ਼ਨਾਨ ਕਰਕੇ ਆਇਆ, ਤੂੰ ਰਸਤੇ ਚ ਮਿਲ ਗਿਆ, ਫਿਰ ਤੇਰੀ ਝਾੜੂ ਮੈਨੂੰ ਛੋ ਗਈ ਹੈ, ਤੂੰ ਮੈਨੂੰ ਭ੍ਰਸ਼ਟ ਕਰ ਦਿੱਤਾ। ਹੱਥ ਜੋੜ ਕੇ ਸ਼ੂਦਰ ਕਹਿੰਦਾ, ਸਵਾਮੀ ਜੀ, ਸਾਰਾ ਸੰਸਾਰ ਨਹੀਂ ਹੈ, ਮਾਇਆ ਹੈ, ਇਹ ਸ਼ੂਦਰ ਦੀ ਛਾਇਆ ਹੈ, ਇਹ ਮਾਇਆ ਨਹੀਂ ਹੈ। ਅਗਰ ਸੰਸਾਰ ਨਹੀਂ ਹੈ, ਸੰਸਾਰ ਨਹੀਂ ਹੈ, ਤੂੰ ਸ਼ੂਦਰ ਵੀ ਨਹੀਂ ਹੈ, ਸਿਰਫ ਵਾਸਤਾ ਹੈ। ਆਮ ਬੰਦਾ ਆਉਂਦਾ, ਮੋਟੀ ਅਕਲ ਦਾ ਆਉਂਦਾ, ਤੇ ਪਰ ਸਵਾਮੀ ਜੀ ਦੇ ਹੱਥ ਜੁੜ ਗਏ ਜਗਤ। ਹਾਂ, ਗਿਆਨ ਮੇਰੇ ਕੋਲ ਜ਼ਰੂਰ ਸੀ ਪਰ ਮੈਂ ਇਸ ਨੂੰ ਵਰਤਨ ਵਿੱਚ ਨਹੀਂ ਲਿਆ ਸਕਿਆ ਸੀ। ਕਹਿੰਦੇ ਨੇ ਉਹ ਗਿਆਨ ਵਿਅਰਥ ਹੈ ਜਿਹਨੂੰ ਅਸੀਂ ਅਮਲ ਵਿੱਚ ਨਹੀਂ ਲਿਆ ਸਕਦੇ, ਉਹ ਆਸ਼ਾ ਵੀ ਫਿਜ਼ੂਲ ਹੈ, ਉਸਦਾ ਬੋਝ ਚੁੱਕਣਾ ਵੀ ਵਿਅਰਥ ਹੈ ਜਿਹੜੀ ਕਦੀ ਜੀਵਨ ਵਿੱਚ ਪੂਰੀ ਨਹੀਂ ਹੋ ਸਕਦੀ। ਉਹ ਕਰਮ ਵੀ ਵਿਅਰਥ ਨੇ ਜਿਸ ਦਾ ਕੁਛ ਵੀ ਫਲ ਨਹੀਂ ਹੈ, ਕੁਛ ਵੀ ਫਲ ਨਹੀਂ ਹੈ। ਜੈਸੇ ਮੈਂ ਇੱਕ ਮਣ ਦੁੱਧ ਲਲਾਵਾਂ ਤੇ ਉਹ ਇੱਕ ਮਣ ਦੁੱਧ ਮੈਂ ਪੱਥਰ ਤੇ ਪਾਵਾਂ, ਆਖਾਂ ਮੈਂ ਧਾਰਮਿਕ ਕਰਮ ਕਰ ਰਿਹਾ, ਕੁਛ ਵੀ ਫਲ ਨਹੀਂ ਹੈ। ਇਸ ਦੇ ਨਾਲ ਕੋਈ ਪੱਥਰ ਦੀ ਵੀ ਤ੍ਰਿਪਤੀ ਹੋਵੇ, ਉਸਦੀ ਵੀ ਕੋਈ ਪੂਰਤੀ ਹੋਵੇ, ਨਹੀਂ ਆਉਂਦੀ। ਲੇਕਿਨ ਮੈਂ ਇਹ ਜਾਣ ਕੇ ਕਰਾਂ ਕਿ ਧਾਰਮਿਕ ਕਰਮ ਹੈ ਤਾਂ ਵਿਅਰਥ ਕਰਮ, ਫਿਜ਼ੂਲ ਕਰਮ। ਹਜ ਕਰਨ ਜਾਂਦੇ ਨੇ ਮੁਸਲਮਾਨ ਹਾਜੀ, ਹਜ਼ਾਰਾਂ ਜਾਨਵਰਾਂ ਦੀ ਕੁਰਬਾਨੀ ਦੇ ਦਿੰਦੇ ਨੇ, ਕਹਿੰਦੇ ਨੇ ਖੁਦਾ ਕੁਰਬਾਨੀ ਮੰਗਦਾ ਹੈ। ਫਿਰ ਉਸ ਖੁਦਾ ਨੂੰ ਰਹੀਮ ਤੇ ਰਹਿਮਾਨ ਆਖਣ ਦੀ ਲੋੜ ਹੀ ਨਹੀਂ ਜੋ ਇਤਨੀ ਕੁਰਬਾਨੀ ਮੰਗਦਾ ਹੈ। ਫਿਰ ਉਸਨੂੰ ਮਹਾਨ ਦਾਨੀ ਆਖਣ ਦੀ ਵੀ ਲੋੜ ਨਹੀਂ, ਜਾਨ ਮੰਗਦਾ ਹੈ। ਵਿਅਰਥ ਕਰਮ, ਵਿਅਰਥ ਆਸ਼ਾ, ਵਿਅਰਥ ਗਿਆਨ। ਕਦੀ ਆਪਣੀਆਂ ਇੱਛਾਵਾਂ ਨੂੰ ਪੜਨ ਦੀ ਕੋਸ਼ਿਸ਼ ਕਰਨਾ ਜੋ ਮਨੁੱਖ ਚੁੱਕੀ ਫਿਰਦਾ ਹੈ, ਇਸ ਜ਼ਿੰਦਗੀ ਚ ਨਹੀਂ ਬਥੇਰੀਆਂ ਪੂਰੀਆਂ ਹੋਣ ਲੱਗੀਆਂ, ਐਵੇਂ ਮਨੁੱਖ ਡਾਉਂਦਾ ਫਿਰਦਾ, ਐਵੇਂ ਮਨੁੱਖ ਚੁੱਕੀ ਫਿਰਦਾ। ਅੱਜ ਵੀ ਥੋੜਾ ਪੜੋਗੇ ਉਹਨਾਂ ਖਾਹਿਸ਼ਾਂ ਨੂੰ ਜੋ ਅਸੀਂ ਚੁੱਕੀ ਫਿਰਦੇ ਹਾਂ, ਨਹੀਂ ਪੂਰੀਆਂ ਹੋਣ ਲੱਗੀਆਂ। ਤੇ ਜਦ ਪੂਰੀਆਂ ਹੀ ਨਹੀਂ ਹੋਣੀਆਂ ਤੇ ਫਿਰ ਕਿਉਂ ਚੁੱਕੀ ਫਿਰਦੇ ਹਾਂ? ਵਿਅਰਥ ਆਸ਼ਾ, ਵਿਅਰਥ ਗਿਆਨ। ਬਹੁਤ ਗਿਆਨ ਹੈ, ਬਹੁਤ ਗਿਆਨ ਹੈ, ਵਿਵਹਾਰ ਵਿੱਚ ਨਹੀਂ ਲਿਆ ਸਕਦੇ, ਅਮਲ ਵਿੱਚ ਨਹੀਂ ਲਿਆ ਸਕਦੇ, ਵਿਅਰਥ ਹੈ ਗਿਆਨ। ਵਿਅਰਥ ਨੇ ਉਹ ਕਰਮ ਜਿਨ੍ਹਾਂ ਦਾ ਕੁਛ ਵੀ ਫਲ ਨਹੀਂ ਲੇਕਿਨ ਫਿਰ ਵੀ ਕੀਤੇ ਜਾਂਦੇ ਨੇ। ਉਹ ਕਰ ਕਰਕੇ ਥੱਕਣਾ ਆਉਂਦਾ ਹੈ, ਟੁੱਟਣਾ ਆਉਂਦਾ ਹੈ, ਫਲ ਕੁਛ ਵੀ ਨਹੀਂ ਔਰ ਮਨੁੱਖ ਕਰ ਰਿਹਾ। ਤਾਂ ਖੈਰ, ਜਗਤਗੁਰੂ ਸ਼ੰਕਰਾਚਾਰੀਆ ਤੋਂ ਤੇ ਉਮੀਦ ਨਹੀਂ ਕੀਤੀ ਜਾ ਸਕਦੀ ਸੀ ਕਿ ਉਹਨਾਂ ਦਾ ਗਿਆਨ ਬੇਅਮਲ ਹੈ, ਅਮਲ ਵਾਲਾ ਗਿਆਨ ਸੀ। ਹੱਥ ਜੁੜ ਗਏ, ਕਹਿਣ ਲੱਗੇ ਮੇਰੇ ਤੋਂ ਭੁੱਲ ਹੋਈ ਹੈ, ਸਭ ਕੁਛ ਮਾਇਆ, ਸ਼ੂਦਰ ਵੀ ਮਾਇਆ, ਉਹਦੀ ਛਾਇਆ ਵੀ ਮਾਇਆ ਹੈ, ਇਹ ਵੀ ਅਨਰਵਚਨੀ ਹੈ। ਸੱਤ ਜੋ ਹੈ ਮਿੱਥ, ਸ਼ਾਇਦ ਹੈ ਸ਼ਾਇਦ ਨਹੀਂ ਹੈ। ਦਾਅਵੇ ਨਾਲ ਨਹੀਂ ਕਹਿ ਸਕਦੇ ਹੈ ਕਿ ਉਸਦਾ ਹੋਣਾ ਨਾ ਹੋਣਾ ਹੋ ਜਾਂਦਾ ਹੈ, ਪਰ ਦਾਅਵੇ ਨਾਲ ਇਹ ਵੀ ਨਹੀਂ ਕਹਿ ਸਕਦੇ ਨਹੀਂ ਹੈ, ਕਿਉਂਕਿ ਉਸਦਾ ਨਾ ਹੋਣਾ ਹੋਣਾ ਹੋ ਜਾਂਦਾ ਹੈ। ਇਸ ਨੂੰ ਬੜੇ ਸੋਹਣੇ ਢੰਗ ਨਾਲ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੇ, ਗੁਰੂ ਨਾਨਕ ਦੇਵ ਜੀ ਮਹਾਰਾਜ ਨੇ, ਭਗਤ ਰਵਿਦਾਸ ਕਬੀਰ ਨੇ ਸੁਪਨੇ ਨਾਲ ਤਸ਼ਬੀਹ ਦਿੱਤੀ ਹੈ। ਸੁਪਨਾ ਹੈ ਨਹੀਂ ਹੈ, ਬੜਾ ਸੁੰਦਰ ਉਦਾਹਰਣ ਦਿੱਤਾ ਹੈ ਸ਼੍ਰੀ ਰਵਿਦਾਸ ਨੇ। ਨਰਪਤ ਏਕ ਸਿੰਘਾਸਨ ਸੋਇਆ, ਸੁਪਨੇ ਭਇਆ ਭਿਖਾਰੀ। ਰਾਜਾ ਰਾਤ ਨੂੰ ਸੁੱਤਾ ਹੈ, ਨੀਂਦ ਕੱਲੀ ਨਹੀਂ ਆਉਂਦੀ, ਆਪਣੇ ਨਾਲ ਸੁਪਨਿਆਂ ਨੂੰ ਲੈ ਕੇ ਆਉਂਦੀ ਹੈ। ਭਿਖਾਰੀ ਹੋ ਗਿਆ, ਸੁਪਨੇ ਵਿੱਚ ਭਿਖਾਰੀ। ਅਛਤ ਰਾਜ ਬਿਛਰਤ ਦੁੱਖ ਪਾਇਆ, ਬੜਾ ਦੁਖੀ ਹੋ ਰਿਹਾ। ਸੁਪਨੇ ਦਾ ਮਨ ਦੇ ਉੱਤੇ, ਤਨ ਦੇ ਉੱਤੇ ਉਤਨਾ ਹੀ ਪ੍ਰਭਾਵ ਹੈ ਜਿਤਨਾ ਜਾਗ੍ਰਿਤ ਅਵਸਥਾ ਦਾ ਹੈ। ਜਾਗ੍ਰਿਤ ਅਵਸਥਾ ਵਿੱਚ ਮਨੁੱਖ ਕ੍ਰੋਧ ਕਰੇ ਜੋ ਸਰੀਰ ਦੀ ਹਾਲਤ ਬਣਦੀ ਹੈ, ਸੁਪਨੇ ਵਿੱਚ ਵੀ ਕ੍ਰੋਧ ਕਰੇ ਸਰੀਰ ਦੀ ਉਹੀ ਹਾਲਤ ਬਣਦੀ ਹੈ। ਸੁਪਨੇ ਵਿੱਚ ਦੁਰਾਚਾਰ ਕੀਤਾ ਸਰੀਰ ਦੀ ਉਹੀ ਹਾਲਤ ਬਣਦੀ ਹੈ ਜੋ ਜਾਗ੍ਰਿਤ ਅਵਸਥਾ ਵਿੱਚ ਬਣਦੀ ਹੈ। ਤਨ ਤੇ ਮਨ ਦੀ ਉਹੀ ਹਾਲਤ ਬਣਦੀ ਹੈ। ਅਗਰ ਕਹਿ ਦਈਏ ਇਸ ਸੁਪਨੇ ਵਿੱਚ ਜੋ ਕੁਛ ਹੈ ਨਹੀਂ ਹੈ, ਜੋ ਕੁਛ ਹੈ ਉਹ ਤੇ ਨਹੀਂ ਹੈ ਪਰ ਉਸਦਾ ਜੋ ਪ੍ਰਭਾਵ ਹੈ, ਦੁੱਖ ਭੋਗ ਰਹੇ ਹਾਂ ਸੁੱਖ ਭੋਗ ਰਹੇ ਹਾਂ ਉਹ ਹੈ। ਰਾਤ ਨੂੰ ਸੁਪਨੇ ਚੱਲਦੇ ਨੇ, ਕੁਛ ਦੁੱਖ ਭਰੇ ਕੁਛ ਸੁੱਖ ਭਰੇ। ਗੁਰਬਾਣੀ ਐਸਾ ਕਹਿੰਦੀ ਹੈ, ਰਾਤ ਨੂੰ ਜੋ ਤੂੰ ਦੇਖਿਆ ਸੁੱਖ ਭਰੇ ਸੁਪਨੇ, ਦੁੱਖ ਭਰੇ ਸੁਪਨੇ, ਕਦੀ ਦੁਖੀ ਹੁੰਦਾ ਰਿਹਾ ਕਦੀ ਸੁਖੀ ਆਉਂਦਾ ਰਿਹਾ। ਆਲਮ ਵਿਦਵਾਨ ਕਹਿੰਦੇ ਨੇ ਵੱਧ ਤੋਂ ਵੱਧ ਇੱਕ ਸੁਪਨੇ ਦਾ ਪੀਰੀਅਡ 20 ਮਿੰਟ ਦਾ ਆਉਂਦਾ, ਇਸ ਤੋਂ ਬਾਅਦ ਦੂਸਰਾ ਸੁਪਨਾ ਚੱਲ ਪੈਂਦਾ, ਤੀਸਰਾ ਚੱਲ ਪੈਂਦਾ, ਚੌਥਾ ਚੱਲ ਪੈਂਦਾ। ਉਹ 20 ਮਿੰਟ ਦੇ ਸੁਪਨਾ ਸੁਖ ਭਰਾ ਹੋ ਕੀ ਹੋਵੇਗਾ, ਦੁਖੀ ਹੋ ਸਕਦਾ। ਸੁਪਨੇ ਚ ਲੋਕੀ ਰੋਂਦੇ ਨੇ, ਸੁਪਨੇ ਚ ਬੋਲਦੇ ਨੇ, ਸੁਪਨੇ ਚ ਕ੍ਰੋਧਤ ਆਉਂਦੇ ਨੇ। ਹੁਣ ਤੇ ਵੱਡਾ ਹੋ ਗਿਆ ਇਹ ਰਾਗੀ ਸਿੰਘ ਨਾਲ ਹੀ ਦੱਸਦੇ ਚੱਲਦਾ, ਛੋਟਾ ਜਿਹਾ ਬੱਚਾ ਸੀ ਉਦੋਂ ਚੱਲਦਾ ਸੀ ਮੇਰੇ ਨਾਲ 6-7 ਸਾਲ ਦਾ, ਕੀਰਤਨ ਬੜਾ ਸੋਹਣਾ ਕਰਦਾ ਸੀ। ਲੁਧਿਆਣੇ ਦੀ ਗੱਲ, ਰਾਤ ਨੂੰ ਸੁੱਤਾ ਹੋਇਆ ਨੀਂਦ ਵਿੱਚ ਗਾਲਾਂ ਕੱਢਣ ਲੱਗ ਪਿਆ। ਗਰਮੀਆਂ ਦੇ ਦਿਨ ਸਨ, ਅਸੀਂ ਛੱਤ ਦੇ ਉੱਪਰ ਕਿਧਰੇ ਬਾਹਰ ਸੁੱਤੇ ਹੈ ਤੇ ਮੈਂ ਇਸ ਨੂੰ ਜਗਾਇਆ। ਮੈਂ ਕਿਹਾ ਗਾਲਾਂ ਕਿਉਂ ਕੱਢ ਰਿਹਾ, ਕਿਸ ਨੂੰ ਕੱਢ ਰਿਹਾ, ਐ ਤੇ ਤੂੰ ਨੀਂਦ ਵਿੱਚ, ਮੈਂ ਤੈਨੂੰ ਜਗਾਇਆ, ਕਿਸ ਨੂੰ ਗਾਲਾਂ ਕੱਢ ਰਿਹਾ। ਉਹਨੇ ਨਾਂ ਦੱਸ ਦਿੱਤਾ, ਇਹ ਨਾਲ ਜਿਹੜਾ ਚੱਲਦਾ ਪਿਆ ਇਹਨੂੰ ਕੱਢ ਰਿਹਾ, ਸੁਪਨੇ ਚ ਕੱਢ ਰਿਹਾ। ਕਹਿੰਦਾ ਹਾਂ ਕੀ ਕਰਾਂ, ਕੱਢਣਾ ਤੇ ਮੈਂ ਦਿਨ ਨੂੰ ਵੀ ਚਾਹੁੰਦਾ ਪਰ ਦਿਨ ਨੂੰ ਥੋੜਾ ਡਰ ਲੱਗਦਾ, ਰਾਤ ਨੂੰ ਸੁਪਨੇ ਚ ਨਿਕਲ ਗਈ ਆ, ਮੈਂ ਕੀ ਕਰਾਂ, ਰਾਤ ਨੂੰ ਮੈਂ ਸੰਭਾਲ ਨਹੀਂ ਸਕਿਆ। ਕਹਿੰਦੇ ਨੇ ਦਿਨ ਦੇ ਵਿੱਚ ਜੋ ਕੁਛ ਮਨੁੱਖ ਨੇ ਛੁਪਾਇਆ ਹੈ ਰਾਤ ਨੂੰ ਸੁਪਨੇ ਚ ਪ੍ਰਗਟ ਆਉਂਦਾ ਹੈ, ਪਰ ਬਦਕਿਸਮਤੀ ਰਾਤ ਨੂੰ ਜੋ ਸੁਪਨੇ ਚ ਪ੍ਰਗਟ ਹੋਇਆ ਦੂਜਾ ਤੀਜਾ ਨਹੀਂ ਦੇਖ ਸਕਦਾ, ਉਹ ਖੁਦ ਹੀ ਦੇਖ ਸਕਦਾ, ਫਿਰ ਵੀ ਗੁਪਤ ਹੈ। ਦਿਨ ਨੂੰ ਛੁਪਾਇਆ, ਰਾਤ ਨੂੰ ਜੋ ਸੁਪਨੇ ਦੀ ਅਵਸਥਾ ਸੀ ਉਹਨੂੰ ਛੁਪੀ ਰਹਿ ਗਏ, ਔਰ ਮਨੁੱਖ ਨੇ ਕ੍ਰੋਧ ਤੇ ਕੀਤਾ ਹੈ। ਕੁਝ ਸੁਖ ਭਰੇ ਸੁਪਨੇ ਆਉਂਦੇ ਨੇ, ਕੁਝ ਦੁੱਖ ਭਰੇ, ਕੁਝ ਆਨੰਦ ਭਰੇ ਸੁਪਨੇ ਵੀ ਆਉਂਦੇ ਨੇ। ਸੁਪਨੇ ਦੇ ਵਿੱਚ ਕੁਝ ਰੱਬ ਦੀ ਝਲਕ ਮਿਲ ਗਈ, ਕਿਸੇ ਫਕੀਰ ਦੀ ਝਲਕ ਮਿਲ ਗਈ, ਕਿਸੇ ਗੁਰੂ ਪੀਰ ਪੈਗੰਬਰ ਦਾ ਉਪਦੇਸ਼ ਸੁਣਨ ਨੂੰ ਮਿਲ ਗਿਆ ਸੁਪਨੇ ਦੇ ਵਿੱਚ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ, ਸੁਪਨੇ ਆਇਆ ਵੀ ਗਿਆ ਮੈਂ ਜਲ ਭਰਿਆ ਰੋਏ, ਆਇਆ ਤੂੰ ਸੁਪਨੇ ਚ ਔਰ ਜੈਸੇ ਅੱਖ ਖੁੱਲੀ ਸੁਪਨਾ ਸੁਪਨਾ ਹੋ ਗਿਆ, ਹੁਣ ਅੱਖਾਂ ਭਰ ਆਈਆਂ ਨੇ। ਜੋ ਸੁਪਨੇ ਸੀ ਵਿਛੜ ਗਏ, ਜੋ ਸੁਪਨੇ ਦੇ ਸੰਬੰਧ ਬਣੇ ਸਨ ਜਾਗ ਕੇ ਟੁੱਟ ਗਏ, ਤੇ ਜੋ ਜਾਗਰਤ ਅਵਸਥਾ ਦੇ ਸੰਬੰਧ ਨੇ ਮਿੱਤਰਾਂ ਦੇ, ਪੁੱਤਰਾਂ ਦੇ, ਪਤਨੀ ਦੇ, ਪਤੀ ਦੇ, ਧਨ ਸੰਪਦਾ ਦੇ, ਮਹਿਲ ਮਾੜੀਆਂ ਦੇ, ਜੋ ਜਾਗਰਤ ਅਵਸਥਾ ਦੇ ਸੰਬੰਧ ਨੇ, ਜੈਸੇ ਰਾਤ ਨੂੰ ਸੌਂਦੇ ਆ ਇਹ ਜਾਗਰਤ ਅਵਸਥਾ ਦੇ ਸੰਬੰਧ ਟੁੱਟ ਜਾਂਦੇ, ਨਵੇਂ ਸੰਬੰਧ ਅਸਥਾਪਨ ਹੋ ਜਾਂਦੇ ਨੇ ਸੁਪਨਿਆਂ ਦੇ। ਪਰ ਜੈਸੇ ਸਵੇਰੇ ਜਾਗੇ ਜੋ ਰਾਤ ਦੇ ਸੰਬੰਧ ਸਨ ਟੁੱਟ ਜਾਂਦੇ ਨੇ, ਫਿਰ ਇਹ ਸੰਬੰਧ ਬਣ ਜਾਂਦੇ ਨੇ। ਤੇ ਦਿਨ ਨੂੰ ਜਿਹੜੇ ਇਹ ਸੰਬੰਧ ਬਣੇ, ਰਾਤ ਨੂੰ ਜੈਸੇ ਸੁੱਤੇ ਇਹ ਸੰਬੰਧ ਟੁੱਟ ਗਏ। ਇਸ ਨੂੰ ਗੁਰਬਾਣੀ ਕਹਿੰਦੀ ਏ ਕਿਧਰੇ ਐਸਾ ਤੇ ਨਹੀਂ ਜੋ ਦਿਨ ਨੂੰ ਸੰਬੰਧ ਜੁੜੇ ਨੇ ਉਹ ਵੀ ਸੁਪਨਾ ਹੋਵਨ, ਗੁਰਬਾਣੀ ਇੰਜ ਕਹਿੰਦੀ ਏ। ਜੋ ਰਾਤ ਨੂੰ ਸੁੱਖ ਮਿਲਿਆ, ਦੁੱਖ ਮਿਲਿਆ, ਜਾਗ ਕੇ ਸਭ ਕੁਝ ਸੁਪਨਾ ਹੋ ਗਿਆ, ਤੇ ਜੋ ਦਿਨ ਨੂੰ ਸੁੱਖ ਮਿਲੇ, ਦੁੱਖ ਮਿਲੇ, ਸੌਂ ਕੇ ਸਭ ਸੁਪਨਾ ਹੋ ਗਏ, ਟੁੱਟ ਗਏ। ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ, ਜਗ ਜੀਵਨ ਐਸਾ ਸੁਪਨੇ ਜੈਸਾ ਜੀਵਨ ਸਰਜ ਕਰ ਰਿਹਾ ਕਿ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਕਹਿੰਦੀ ਜਿਸ ਨੂੰ ਮਿੱਥ ਦੀ ਸਮਝ ਪੈ ਗਈ ਉਹਨੂੰ ਸੱਤ ਦੀ ਸਮਝ ਹੈ, ਜਿਹਨੂੰ ਸੁਪਨੇ ਦੀ ਸਮਝ ਪੈ ਗਈ ਉਹਨੂੰ ਵਾਸਤਵਿਕਤਾ ਦੀ ਸਮਝ ਹੈ, ਜਿਹਨੂੰ ਸੰਸਾਰ ਦੀ ਸਮਝ ਪੈ ਗਈ ਉਹਨੂੰ ਨਿਰੰਕਾਰ ਦੀ ਸਮਝ ਆਪੇ ਪੈ ਜਾਏਗੀ। ਖੇਡ ਸਾਰੀ ਸਮਝਦੀ ਹੈ, ਸੰਸਾਰ ਕੀ ਮਿੱਥ, ਨਿਰੰਕਾਰ ਕੀ ਸੱਤ, ਨਿਰੰਕਾਰ ਕੀ ਪਰਮਾਤਮਾ ਪ੍ਰਕਾਸ਼, ਸੰਸਾਰ ਕੀ ਹੈ ਜੋ ਸੱਤ ਹੈ, ਸੱਤ ਦਿਨ ਨੂੰ ਜੋ ਰਾਤ ਨੂੰ ਸੌਂ ਕੇ ਟੁੱਟ ਗਏ, ਰਾਤ ਨੂੰ ਸੌਂ ਕੇ ਸੰਬੰਧ ਜੁੜੇ, ਦਿਨ ਨੂੰ ਕਦੀ ਸੁੱਖ ਮਿਲਦਾ ਕਦੀ ਦੁੱਖ ਮਿਲਦਾ, ਸੌਂ ਕੇ ਇਸ ਦੁੱਖ ਸੁੱਖ ਨਾਲ, ਰਾਤ ਨੂੰ ਕੁਝ ਸੁੱਖ ਭਰੇ ਸੁੱਖ ਆਏ, ਸਵੇਰੇ ਜਾਗੇ ਸੰਬੰਧ ਟੁੱਟ ਗਿਆ। ਤੋ ਗੁਰਬਾਣੀ ਇਹ ਕਹਿ ਰਹੀ ਹੈ ਕਿਧਰੇ ਐਸਾ ਤਾਂ ਨਹੀਂ ਜੋ ਰਾਤ ਨੂੰ ਸੰਬੰਧ ਜੁੜੇ ਸਨ ਉਹ ਸੁਪਨਾ ਸਨ, ਮਿੱਥ ਸਨ, ਕਿ ਜੋ ਦਿਨ ਨੂੰ ਸੰਬੰਧ ਜੁੜੇ ਨੇ ਕਿਧਰੇ ਇਹ ਤੇ ਨਹੀਂ ਕਿ ਇਹ ਵੀ ਸੁਪਨਾ ਹੀ ਆਉਣ, ਇਹ ਵੀ ਮਿੱਥ ਹੋਵਣ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦਾਅਵੇ ਨਾਲ ਕਹਿੰਦੇ ਨੇ ਜਿਉਂ ਸੁਪਨਾ ਅਰ ਭੇਖ ਨਾ ਐਸੇ ਜਗ ਕੋ ਜਾਨ। ਕਿਧਰੇ ਲੜੀਵਾਰ ਕਥਾ ਹੋ ਰਹੀ ਸੀ ਗੁਰਦੁਆਰਾ ਸੀਸਗੰਜ ਸਾਹਿਬ ਦੇ, ਇਸ ਤਰ੍ਹਾਂ ਦਾ ਇੱਕ ਵਾਕ ਆ ਗਿਆ ਸੀ, ਥੋੜੇ ਦਿਨ ਹੀ ਹੋ ਰਹੇ ਤੋ ਘੰਟਾ ਫਿਰ ਉਸਦੀ ਮੈਂ ਵਿਆਖਿਆ ਕਰਦਾ ਰਿਹਾ। ਬਾਹਰ ਆ ਕੇ ਦੋ ਤਿੰਨ ਸੱਜਣ ਕਹਿਣ ਲੱਗੇ, ਗਿਆਨੀ ਜੀ ਤੁਸੀਂ ਬੜੀ ਡਰਾਵਣੀ ਕਥਾ ਕੀਤੀ, ਅਸੀਂ ਤੇ ਆਏ ਸੀ ਕੋਈ ਰੱਬ ਦੀ ਗੱਲ ਸੁਣਨ ਵਾਸਤੇ, ਸਾਡਾ ਮਨ ਬੜਾ ਭੈਭੀਤ ਹੋ ਗਿਆ। ਤੋ ਮੈਂ ਕਿਹਾ ਫਿਰ ਤੁਸੀਂ ਨਹੀਂ ਸਮਝੀ ਕਥਾ, ਤੁਸੀਂ ਸੁਣੀ ਵੀ ਨਹੀਂ ਸਮਝੀ ਵੀ ਨਹੀਂ। ਤੇ ਗੁਰਬਾਣੀ ਦਾ ਦਾਅਵਾ ਹੈ ਜੋ ਸੱਤ ਨੂੰ ਸਮਝਣਾ ਚਾਹੁੰਦਾ ਪਹਿਲੇ ਮਿੱਥ ਨੂੰ ਸਮਝੇ, ਪਹਿਲੇ ਮਿੱਥ। ਮਿੱਥ ਕੀ ਹੈ? ਸੁਪਨਾ ਨਹੀਂ, ਜੋ ਮਿੱਥ ਹੁੰਦਾ ਉਸੇ ਨੂੰ ਅਸੀਂ ਕਹਿੰਦੇ ਹਾਂ ਨਹੀਂ ਇਹ ਸੱਚ ਨਹੀਂ। ਸੁਪਨੇ ਨੂੰ ਅਸੀਂ ਕਹਿ ਦਿੰਦੇ ਹਾਂ ਸੁਪਨਾ ਹੈ, ਸੱਚ ਨਹੀਂ ਇਹ ਸੱਚ ਹੈ। ਸੁਪਨਾ ਨਹੀਂ ਇਹ ਸੁਪਨਾ ਹੈ, ਸੱਚ। ਸੁਪਨਾ ਕੀ ਹੈ? ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਤਿਆਗ ਤੇ ਵੈਰਾਗ ਦੀ ਮੂਰਤੀ ਆਪ ਫਰਮਾਨ ਕਰਦੇ ਨੇ, ਜਿਉਂ ਸੁਪਨਾ ਅਰ ਭੇਖਨਾ ਐਸੇ ਜਗ ਕੋ ਜਾਣ। ਜਿੱਥੇ ਤੱਕ ਦਿਖਾਈ ਦਿੰਦਾ ਔਰ ਜੋ ਕੁਛ ਦਿਖਾਈ ਦਿੰਦਾ, ਅਗਰ ਬੜੇ ਬੜੇ ਗੁਰੂ ਪੀਰ ਪੈਗੰਬਰ ਉਹਨਾਂ ਦਾ ਵੀ ਇਤਿਹਾਸ ਹੈ ਮਿਟੇਗਾ, ਉਹ ਵੀ ਸੁਪਨਾ ਨੇ। ਰਾਮ ਗਯੋ ਰਾਵਣ ਗਯੋ ਜਾਂ ਕੋ ਬਹੁ ਪਰਵਾਰ, ਕਉ ਨਾਨਕ ਥਿਰ ਕਛ ਨਹੀਂ ਸੁਪਨੇ ਜਿਉਂ ਸੰਸਾਰ। ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਕੋਸ਼ਿਸ਼ ਸੀ, ਅਗਰ ਗੁਰੂ ਅਵਤਾਰ ਪਰਮਾਤਮਾ ਦੇ ਵਿਚਕਾਰ ਦੀਵਾਰ ਬਣ ਗਿਆ ਤਾਂ ਉਹ ਗੁਰੂ ਵੀ ਮਾਇਆ ਹੈ, ਉਹ ਅਵਤਾਰ ਵੀ ਮਾਇਆ ਹੈ, ਉਹ ਮਿੱਥ ਹੈ, ਕੁਛ ਵੀ ਨਹੀਂ। ਬੜਾ ਸ਼ਬਦ ਹੈ ਕੀਮਤੀ, ਮਾਇਆ ਚਿੱਤ ਭਰਮੇ, ਮਨੁੱਖ ਦੇ ਮਨ ਨੂੰ ਭਰਮਾ ਛੱਡਦੀ ਹੈ ਮਾਇਆ, ਇਹ ਮਿੱਥ। ਤੋ ਮਾਇਆ ਕੀ ਹੈ? ਇਸ਼ਟ ਮਿੱਤਰ ਏਖ ਬਾਂਧਵੇ, ਪਰਿਵਾਰ ਤੇ ਮਾਇਆ ਹੈ, ਸੰਸਾਰ ਤੇ ਮਾਇਆ ਹੈ, ਇਸ਼ਟ ਵੀ ਮਾਇਆ ਹੈ, ਉਹ ਗੁਰੂ ਵੀ ਮਾਇਆ ਜੋ ਦੀਵਾਰ ਬਣ ਗਿਆ, ਉਹ ਅਵਤਾਰ ਵੀ ਮਾਇਆ ਹੈ ਜੋ ਪਰਮਾਤਮਾ ਦੇ ਵਿਚਕਾਰ ਦੀਵਾਰ ਬਣ ਗਿਆ। ਔਰ ਆਪ ਦੀ ਵਿਆਖ ਲਈ ਅਰਜ਼ ਕਰਾਂ, ਇੱਕੋ ਇੱਕ ਐਸਾ ਵੀ ਅਵਤਾਰੀ ਪੁਰਸ਼ ਹੋਇਆ ਹੈ ਜਿਸਨੇ ਇਸ ਦੀਵਾਰ ਨੂੰ ਖੁਦ ਗਿਰਾਇਆ ਹੈ, ਆਪ ਇਸ ਦੀਵਾਰ ਨੂੰ ਗਿਰਾ ਦਿੱਤਾ ਤਾਂ ਕਿ ਕੋਈ ਟਕਰਾ ਨਾ ਮਾਰੇ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਫਰਮਾਨ, ਜੋ ਹਮ ਕੋ ਪਰਮੇਸ਼ਰ ਉੱਚ ਰਹੇ ਤੇ ਸਭ ਨਰਕ ਕੁੰਡ ਮੈਂ ਪਰੇ, ਕੁੰਭੀ ਨਰਕਾਂ ਚ ਜਾਣਗੇ ਅਗਰ ਮੈਨੂੰ ਪਰਮਾਤਮਾ ਮੰਨਣਗੇ, ਮੈਂ ਅੱਜ ਹਾਂ ਕੱਲ ਨਹੀਂ। ਔਰ ਇਹ ਗੁਰੂ ਅਰਜਨ ਦੇਵ ਜੀ ਦੇ ਬੋਲ ਨੇ, ਮਾਇਆ ਚਿਤ ਭਰਮੇਣ, ਮਨੁੱਖ ਸਤ ਨਾਲ ਕਿਉਂ ਨਹੀਂ ਜੁੜਿਆ? ਮਾਇਆ ਭਰਮਾਉਂਦੀ ਹੈ। ਮਾਇਆ ਕੀ? ਇਸ਼ਟ, ਜਿਹਦੀ ਪੂਜਾ ਪਿਆ ਕਰਦਾ ਉੱਥੇ ਰੁਕ ਕੇ ਰਹਿ ਗਿਆ, ਬਚਪਨ ਤੋਂ ਪੂਜਾ ਉੱਥੇ ਰੁਕਿਆ, ਤੋ ਦੀਵਾਰ ਬਣ ਗਈ। ਕਰੀਬਨ ਕਰੀਬਨ ਦੁਨੀਆਂ ਦੇ ਪੈਗੰਬਰੀ ਪੁਰਸ਼ ਗੁਰੂ ਅਵਤਾਰ ਦੀਵਾਰ ਬਣੇ ਨੇ, ਇਸ ਵਾਸਤੇ ਬੜਾ ਸੋਹਣਾ ਨਾਂ ਰੱਖਿਆ ਗਿਆ ਗੁਰਦੁਆਰਾ। ਗੁਰਦੁਆਰਾ ਗੁਰੂ ਦੁਆਰ ਹੈ, ਗੁਰੂ ਦੀਵਾਰ ਨਹੀਂ, ਗੁਰੂ ਘਰ ਵੀ ਨਹੀਂ ਹੈ। ਕੁਛ ਦਿਨਾਂ ਤੋਂ ਗੁਰਦੁਆਰੇ ਨੂੰ ਗੁਰੂ ਘਰ ਕਹਿਣ ਲੱਗ ਪਏ, ਨਹੀਂ ਗੁਰੂ ਦੁਆਰ ਹੈ, ਪਰਮਾਤਮਾ ਘਰ ਹੈ, ਇਹ ਪਰਮਾਤਮਾ ਦੇ ਘਰ ਦਾ ਦਰਵਾਜ਼ਾ ਹੈ, ਲੰਘ ਜਾਓ। ਦਰਵਾਜ਼ਾ ਬੈਠਣ ਲਈ ਨਹੀਂ ਹੈ, ਦਰਵਾਜ਼ਾ ਖੜੇ ਹੋਣ ਲਈ ਵੀ ਨਹੀਂ ਹੈ, ਦਰਵਾਜ਼ੇ ਦੇ ਉੱਤੇ ਬਿਸਤਰਾ ਡਾਈਏ ਇਸ ਵਾਸਤੇ ਵੀ ਨਹੀਂ ਹੈ, ਦਰਵਾਜ਼ਾ ਲੰਘਣ ਵਾਸਤੇ। ਲੰਘ ਜਾਓ, ਲੰਘ ਜਾਓ ਗੁਰੂ ਤੋਂ, ਲੰਘ ਜਾਓ ਅਵਤਾਰ ਤੋਂ। ਔਰ ਉਹ ਪਰਮਾਤਮਾ ਇਤਨਾ ਬੇਅੰਤ ਹੈ ਕਿ ਇਹ ਅਵਤਾਰ ਵੀ ਉਸਦਾ ਅੰਤ ਨਹੀਂ ਪਾ ਸਕਦਾ। ਇਤਨੇ ਵੱਡੇ ਨਿਰੰਕਾਰ ਦੇ ਘਰ ਦਾ ਇੱਕ ਨਿੱਕਾ ਜਿਹਾ ਦੁਆਰ ਹੈ ਅਵਤਾਰ, ਗੁਰੂ ਪੀਰ ਪੈਗੰਬਰ, ਅਵਤਾਰ ਨਾ ਪਾਵੇ ਅੰਤ, ਪਰਮੇਸ਼ਰ ਪਾਰ ਬ੍ਰਹਮ ਬੇਅੰਤ। ਇੱਥੋਂ ਹੀ ਥੋੜੀ ਜਿਹਾ ਜਿਹੜੀ ਗੁਰਮਤ ਹੈ ਨਾ ਅਡਰੀ ਹੋ ਜਾਂਦੀ ਹੈ ਕਿ ਅਵਤਾਰ ਨੂੰ ਵੀ ਮਾਇਆ ਕਹਿ ਦਿੱਤਾ। ਔਰ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਵੈਮ ਆਪਣੇ ਹੱਥੀ ਇਸ ਦੀਵਾਰ ਨੂੰ ਗਿੜਾਉਂਦੇ ਨੇ, ਲੋਕੀ ਕਿਧਰੇ ਟਕਰਾ ਨਾ ਮਾਰਦੇ ਰਹਿਣ ਇਸ ਦੀਵਾਰ ਨਾਲ। ਗੁਰੂ ਨਾਨਕ ਦੇਵ ਜੀ ਤੇ ਇੱਕ ਪ੍ਰਸ਼ਨ ਹੋਇਆ ਸੂਫੀ ਸੰਤ ਸ਼ੇਖ ਫਰੀਦ ਦਾ ਪੋਤਰਾ, ਉਹ ਪੁੱਛਦਾ ਹੈ ਤੁਸੀਂ ਕੌਣ ਹੋ? ਮਹਾਰਾਜ ਕਹਿੰਦੇ ਨੇ ਮਾਨਸ ਮੂਰਤ ਨਾਨਕ ਨਾਮ, ਮਨੁੱਖ ਦੀ ਮੂਰਤੀਆਂ, ਇਸ ਮੂਰਤੀ ਨੂੰ ਮਾਂ ਬਾਪ ਨੇ ਨਾਮ ਦਿੱਤਾ ਹੈ ਨਾਨਕ। ਮਾਨਸ ਮੂਰਤ ਨਾਨਕ ਨਾਮ ਕਰਨੀ ਕੁੱਤਾ ਦਰ ਫੁਰਮਾਨ। ਮੇਰੀ ਕਰਨੀ ਕੀ ਹੈ? ਅਰਥ ਕਰਨ ਲੱਗਿਆ ਮਨੁੱਖ ਦੀ ਜ਼ਬਾਨ ਕੰਬਦੀ ਹੈ। ਕਰਣੀ ਕੁੱਤਾ ਆਣਸ ਮੂਰਤ ਨਾਨਕ ਨਾਮ, ਕਰਣੀ ਕੁੱਤਾ ਦਰ ਫੁਰਮਾਨ। ਗੁਰੂ ਨਾਨਕ ਦੇਵ ਜੀ ਦੀ ਥਾਂ ਥਾਂ ਤੇ ਮਨਦ ਜਨ ਤੋਰਾ ਤੇਰੇ ਚਾ ਕਰਾਂ ਪਾਖਾ ਤੋ। ਖੈਰ ਮੁਕਤਸਰ ਮੈਂ ਅਰਜ਼ ਕਰਾਂ, ਧੰਨ ਗੁਰੂ ਤੇਗ ਬਹਾਦਰ ਆਪਣਾ ਅਗਰ ਉਹ ਦੀਵਾਰ ਬਣ ਗਿਆ, ਪੁੱਤਰ ਵੀ ਦੀਵਾਰ ਹੈ ਅਗਰ ਨਿਰੰਕਾਰ ਦੇ ਵਿਚਕਾਰ ਉਹ ਖੜਾ ਹੋ ਗਿਆ, ਪਤਨੀ ਵੀ ਦੀਵਾਰ ਹੈ, ਕਿਸੇ ਲਈ ਪਤੀ ਵੀ ਦੀਵਾਰ ਹੋ ਸਕਦੀ, ਇਹ ਝੂਠ ਦੀਵਾਰ ਬਣ ਗਿਆ। ਕੂੜ ਮੀਆਂ ਕੂੜ ਬੀਬੀ ਖੱਪ ਹੋਏ ਖਾਰ, ਇਸ ਸੰਬੰਧ ਨੂੰ ਵੀ ਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਮਿੱਥ ਹੈ। ਰਾਤ ਨੂੰ ਸੌਂ ਗਏ, ਪਤਨੀ ਦਾ ਸੰਬੰਧ ਟੁੱਟ ਗਿਆ, ਪੁੱਤਰਾਂ ਦੇ ਸੰਬੰਧ ਟੁੱਟ ਗਏ, ਮਹਿਲ ਮਾੜੀਆਂ ਦੇ ਸੰਬੰਧ ਟੁੱਟ ਗਏ, ਨਵੇਂ ਬਣ ਗਏ, ਨਵਾਂ ਮੋਹ ਦਾ ਪਸਾਰਾ ਸ਼ੁਰੂ ਹੋ ਗਿਆ। ਸਵੇਰੇ ਜਾਗੇ ਤੋ ਰਾਤ ਦੇ ਬਣੇ ਹੋਏ ਸੰਬੰਧ ਟੁੱਟ ਗਏ, ਔਰ ਰਾਤ ਨੂੰ ਜੈਸੇ ਸੁੱਤੇ ਤੋ ਦਿਨ ਦੇ ਬਣੇ ਹੋਏ ਸੰਬੰਧ ਟੁੱਟ ਗਏ। ਜੋ ਦਿਨ ਨੂੰ ਰੁਸਤੇ ਜੁੜਦੇ ਨੇ ਉਹ ਰਾਤ ਨੂੰ ਟੁੱਟ ਜਾਂਦੇ ਨੇ, ਜੋ ਰਾਤ ਨੂੰ ਬਣਦੇ ਨੇ ਉਹ ਦਿਨ ਨੂੰ ਟੁੱਟਦੇ ਨੇ। ਤੋ ਗੁਰਬਾਣੀ ਕਹਿੰਦੀ ਕਿਧਰੇ ਐਸਾ ਤੇ ਨਹੀਂ ਇੱਕ ਰਾਤ ਦਾ ਸੁਪਨਾ ਹੋਵੇ ਤੇ ਇੱਕ ਦਿਨ ਦਾ ਸੁਪਨਾ ਹੋਵੇ, ਇੱਕ ਬੰਦ ਅੱਖ ਦਾ ਸੁਪਨਾ ਹੋਵੇ ਇੱਕ ਖੁੱਲੀ ਅੱਖ ਦਾ ਸੁਪਨਾ ਹੋਵੇ, ਕਿਧਰੇ ਐਸਾ ਤੇ ਨਹੀਂ ਹੈ। ਇਸ ਸੰਬੰਧ ਵਿਚ ਮੈਂ ਇੱਕ ਮਹਾਨ ਚੀਨੀ ਸੰਤ ਦੀ ਆਪ ਬੀਤੀ ਪੜ੍ਹ ਰਹੇ, ਅਸੀਂ ਸਤਾਰੇ ਉਸਦੀ ਹਿੰਦੀ ਵਿਚ ਛਪ ਗਈ ਹੈ, ਚੀਨੀ ਭਾਸ਼ਾ ਤੋਂ ਟਰਾਂਸਲੇਟ ਕੀਤੀ ਗਈ ਹੈ ਅਨੁਵਾਦ ਹਿੰਦੀ ਵਿਚ। ਲੌਦ ਸੇ ਛੋਟੇ ਛੋਟੇ ਸੂਤਰ ਨੇ ਮੈਨੂੰ ਬਹੁਤ ਪਿਆਰੇ ਲੱਗੇ। ਇਹ ਆਪਣੀ ਆਪ ਬੀਤੀ ਵਿਚ ਲਿਖਦਾ ਹੈ, ਇੱਕ ਦਿਨ ਕਿਧਰੇ ਸਵੇਰੇ ਉੱਠਿਆ ਬੜਾ ਗਮਗੀਨ ਬੜਾ ਦੁਖੀ। ਸ਼ਾਗਿਰਦ ਕਹਿੰਦੇ ਨੇ ਚੇਲੇ ਕਹਿੰਦੇ ਨੇ ਗੁਰੂਦੇਵ ਇਤਨਾ ਬੇਚੈਨ ਤੇ ਕਦੀ ਤੁਹਾਨੂੰ ਨਹੀਂ ਦੇਖਿਆ, ਤੁਹਾਡੀ ਕਦੀ ਨਹੀਂ ਦੇਖੀ, ਐਸਾ ਕਿਉਂ? ਕਿਉਂਕਿ ਪਰੇਸ਼ਾਨੀ ਤੇ ਚਿੰਤਾ ਤੋਂ ਹਮੇਸ਼ਾ ਤੁਸੀਂ ਬਚਣ ਦਾ ਉਪਦੇਸ਼ ਕਰਦੇ ਰਹੇ। ਇਹ ਫਕੀਰ ਬੋਲੇ ਹੈ ਵੀ ਇਹ ਮੇਰੇ ਬੱਚੇ ਉਹ ਗੱਲ ਇਹ ਹੈ, ਰਾਤ ਨੂੰ ਤੇ ਮੈਨੂੰ ਸੁਪਨਾ ਆਇਆ, ਮੈਂ ਤਿੱਤਲੀ ਬਣ ਗਿਆ ਤੇ ਮੈਂ ਫੁੱਲਾਂ ਦੇ ਉੱਤੇ ਉੱਡ ਰਿਹਾ ਸੀ, ਤੇ ਸਾਰੇ ਸ਼ਾਗਿਰਦ ਹੱਸ ਪਏ ਵੀ ਸੁਪਨੇ ਚ ਤੁਸੀਂ ਤਿੱਤਲੀ ਬਣ ਗਏ ਤੇ ਗਮਗੀਨ ਆਉਣ ਦੀ ਕੀ ਲੋੜ ਹੈ, ਪਰੇਸ਼ਾਨ ਆਉਣ ਦੀ ਕੀ ਲੋੜ ਹੈ, ਇਤਨੇ ਦੁਖੀ ਕਿਉਂ ਹੋ ਰਹੇ? ਸੁਪਨਾ ਸੁਪਨਾ ਹੈ। ਲੌਤ ਸੇ ਕਹਿੰਦਾ ਹੈ ਐ ਮੇਰੇ ਬੱਚਿਓ, ਤੁਸੀਂ ਗੱਲ ਪੂਰੀ ਨਹੀਂ ਸੁਣੀ ਮੈਥੋਂ, ਪੂਰੀ ਸੁਣੋ। ਰਾਤ ਨੂੰ ਜੈਸੇ ਮੈਂ ਸੁੱਤਾ ਹਾਂ, ਮੈਨੂੰ ਸੁਪਨਾ ਆਇਆ ਤੇ ਮੈਂ ਸੁਪਨੇ ਵਿਚ ਤਿੱਤਲੀ ਬਣ ਗਿਆ। ਜੈਸੇ ਮੈਂ ਜਾਗਿਆ ਸਵੇਰੇ, ਉਹ ਤਿੱਤਲੀ ਨਹੀਂ ਹੈ ਲੌਤਸੇ ਹੈ, ਹੁਣ ਮੈਂ ਇਸ ਦੁਬਦਾ ਵਿਚ ਪਿਆ, ਲੌਤਸੇ ਨੂੰ ਸੁਪਨਾ ਆਇਆ ਤਿੱਤਲੀ ਬਣ ਗਿਆ ਕਿ ਤਿੱਤਲੀ ਨੂੰ ਸੁਪਨਾ ਆਇਆ ਉਹ ਲੌਤਸੇ ਬਣ ਗਿਆ, ਇਹ ਕੌਣ ਫੈਸਲਾ ਕਰੇ? ਲੌਤਸੇ ਨੂੰ ਸੁਪਨਾ ਆਇਆ ਉਹ ਤਿੱਤਲੀ ਬਣ ਗਿਆ, ਕੀ ਪਤਾ ਹੈ ਤਿੱਤਲੀ ਨੂੰ ਸੁਪਨਾ ਆਇਆ ਹੋਵੇ ਉਹ ਲੌਤਸੇ ਬਣ ਗਿਆ ਹੋਵੇ? ਜੇ ਮੇਰਾ ਸੁਪਨਾ ਤਿੱਤਲੀ ਹੋ ਸਕਦੀ ਹੈ ਤੇ ਕਿਧਰੇ ਐਸਾ ਤੇ ਨਹੀਂ ਤਿੱਤਲੀ ਦਾ ਸੁਪਨਾ ਮੈਂ ਹੋਵਾਂ, ਇਹ ਕੌਣ ਫੈਸਲਾ ਕਰੇ? ਰਾਤ ਨੂੰ ਜੋ ਮੇਰੇ ਸੰਬੰਧ ਬਣੇ ਸਨ ਮੈਂ ਤਿੱਤਲੀ ਸੀ, ਹੁਣ ਜਾਗ ਕੇ ਮੈਂ ਤਿੱਤਲੀ ਨਹੀਂ ਹਾਂ, ਮੈਂ ਮਨੁੱਖ ਹਾਂ। ਰਾਤ ਨੂੰ ਜਿਹੜਾ ਮੇਰਾ ਹੋਣਾ ਸੀ ਉਹ ਨਾ ਹੋਣਾ ਹੋ ਗਿਆ ਦਿਨ ਨੂੰ, ਤੇ ਦਿਨ ਨੂੰ ਜਿਹੜਾ ਮੇਰਾ ਹੋਣਾ ਹੈ ਕਿ ਰਾਤ ਨੂੰ ਨਾ ਹੋਣਾ ਹੋ ਜਾਂਦਾ, ਹੋਣਾ ਨਾ ਹੋਣਾ ਇਹਦੇ ਚ ਬਦਲ ਜਾਂਦਾ ਹੈ, ਨਹੀਂ ਹੈ, ਨਹੀਂ ਹੈ, ਹੈ। ਇਹ ਦੋ ਵਾਕ ਜਿਸ ਤੇ ਪੂਰੇ ਉਤਰਨ ਉਸ ਨੂੰ ਕਹਿੰਦੇ ਨੇ ਸੁਪਨਾ। ਸੁਪਨੇ ਵਿਚ ਜੋ ਕੁਝ ਹੈ ਉਹ ਤੇ ਨਹੀਂ ਹੈ, ਪਰ ਉਸਦਾ ਜੋ ਪ੍ਰਭਾਵ ਪੈ ਰਿਹਾ, ਮਨ ਦੁਖੀ ਹੋ ਰਿਹਾ, ਸੁਖੀ ਹੋ ਰਿਹਾ, ਉਹ ਤੇ ਹੈ। ਕਹਿੰਦੇ ਜੈਸੇ ਇਸ ਮਿਥ ਦੀ ਸਮਝ ਪੈ ਜਾਏ, ਸੰਸਾਰ ਹੈ ਨਹੀਂ ਹੈ, ਸੁਪਨ ਹੈ। ਤੁਪਨਾ ਅਰ ਪੇਖਨਾ ਐਸੇ ਜਗ ਕੋ ਜਾਣ, ਜਗ ਦੇ ਜੋ ਕੁਛ ਵੀ ਹੈ ਸੁਪਨੇ ਜਿਉ ਧਨ ਪਛਾਣ, ਕਾਹੇ ਪਰ ਕਰ ਕਮਾਨ, ਬਾਰੂ ਕੀ ਦੀਤ ਜੈਸੇ ਵਸਦਾ ਕੋ ਰਾਜ ਹੈ। ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਆਪਣੀ ਬਾਣੀ ਚ ਇਸ ਦੇ ਉੱਤੇ ਬਹੁਤ ਜ਼ੋਰ ਦਿੰਦੇ ਹਨ। ਅਗਰ ਰਾਤ ਦੇ ਸੁਪਨਿਆਂ ਨੂੰ ਕੁਛ ਲੋਕ ਸਹੀ ਮੰਨ ਲੈਂਦੇ ਨੇ, ਉਹਨਾਂ ਦੀ ਜ਼ਬਾਨ ਵੀ ਚੱਲ ਪੈਂਦੀ ਹੈ, ਬੋਲਣ ਲੱਗ ਪੈਂਦੇ ਨੇ, ਕਈ ਦਫ਼ਾ ਅੱਖਾਂ ਵੀ ਖੁੱਲ ਜਾਂਦੀਆਂ ਨੇ, ਇਤਨਾ ਸੁਪਨੇ ਨੇ ਪ੍ਰਭਾਵਿਤ ਕੀਤਾ। ਕਈ ਜਾਗ੍ਰਿਤ ਅਵਸਥਾ ਦੇ ਚ ਵੀ ਬੜੇ ਪ੍ਰਭਾਵਿਤ ਨੇ ਸੰਸਾਰ ਤੋਂ, ਇਤਨੇ ਪ੍ਰਭਾਵਿਤ ਨੇ ਨਿਰੰਕਾਰ ਚੇਤੇ ਨਹੀਂ ਆਉਂਦਾ। ਮਿਥ ਨੇ ਇਤਨਾ ਪ੍ਰਭਾਵਿਤ ਕੀਤਾ ਹੈ, ਸਤ ਦਾ ਚਿੰਤਨ ਨਹੀਂ। ਮਹਾਂਪੁਰਸ਼ ਜੈਸੇ ਉਸ ਨੂੰ ਇਹ ਪ੍ਰਤੀਤ ਆਉਂਦੀ ਹੈ ਸਭ ਕੁਛ ਮਿਥ ਹੈ, ਬਸ ਉਸੇ ਨਾਲ ਸਤ ਪ੍ਰਗਟ ਹੋ ਜਾਂਦਾ ਹੈ। ਸਤ ਕਿਆ ਸੰਸਾਰ ਦਾ ਕੁਝ ਰੂਪ ਹੋਰ ਬਣ ਜਾਂਦਾ? ਇਹ ਦਰਖਤ ਦਰਖਤ ਨਹੀਂ ਰਹਿੰਦੇ, ਇਹ ਮਨੁੱਖ ਮਨੁੱਖ ਨਹੀਂ ਰਹਿੰਦੇ, ਨਹੀਂ, ਇਹ ਸਾਰੇ ਦਾ ਸਾਰਾ ਸੰਸਾਰ ਪੈਂਦਾ। ਇਹ ਵੀ ਸੰਸਾਰ ਤੁਮ ਦੇਖਦੇ, ਇਹ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ, ਇਹ ਜਗ ਸੱਚੇ ਕੀ ਹੈ ਕੋ ਵਿਸ਼ਵਾਸ। ਜੈਸੇ ਪਤਾ ਚੱਲਿਆ ਮਿਥ ਹੈ, ਸਤ ਪ੍ਰਗਟ ਹੋ ਜਾਂਦਾ। ਫਿਰ ਅਰਜ਼ ਕਰਾਂ, ਜਾਗ੍ਰਿਤ ਅਵਸਥਾ ਦੇ ਭੋਗਦੇ ਆ ਸੁਪਨੇ ਚ ਵੀ ਕਦੀ ਸੁੱਖ, ਜਾਗ੍ਰਿਤ ਅਵਸਥਾ ਦੇ ਚ ਕਦੀ ਕਦਾਈ ਕੁਝ ਸਾਡੀਆਂ ਪੂਰੀਆਂ ਹੋ ਜਾਂਦੀਆਂ ਨੇ ਸੁਪਨੇ, ਪਰ ਸੁਪਨੇ ਦੀ ਪਤਾ ਚੱਲਦਾ, ਇੱਛਾ ਜਾਗ ਕੇ ਪਤਾ ਚੱਲਦਾ, ਨਹੀਂ ਕੁਛ ਵੀ ਨਹੀਂ ਹੈ। ਅਗਰ ਐਸਾ ਹੈ ਤਾਂ ਮਨੁੱਖ ਕਿਧਰੇ ਦਿਨ ਦੇ ਵੀ ਸਾਰੇ ਸੰਬੰਧ ਐਸੇ ਸਮਝਣ ਲੱਗ ਪਵੇ। ਕਹਿੰਦੇ ਨੇ ਇਸ ਨੂੰ ਗਿਆਨ ਮਿਲ ਗਿਆ, ਗਿਆਨ ਮਿਲ ਗਿਆ, ਭਗਵਾਨ ਮਿਲ ਗਿਆ। ਗੁਰੂ ਗ੍ਰੰਥ ਸਾਹਿਬ ਸਾਰੀ ਜੋ ਸਾਧਨਾ ਸਾਡੇ ਸਾਹਮਣੇ ਰੱਖਦੇ ਨੇ, ਇਹ ਗਿਆਨ ਦੀ ਸਾਧਨਾ ਹੈ। ਸਮਝ, ਵਿਚਾਰ ਕਰ, ਵਿਚਾਰ ਦੇ ਉੱਤੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਬਹੁਤ ਜ਼ੋਰ ਦਿੰਦੇ ਨੇ। ਪਰ ਕੀਤਾ ਕੀ ਜਾਏ, ਸੁਪਨੇ ਦਾ ਆਪਣਾ ਪ੍ਰਭਾਵ ਤੇ ਹੈ, ਮਨ ਦੁਖੀ ਹੋ ਜਾਂਦਾ। ਮਨ ਸਾਫਿਸ ਇਰਾਨੀ ਸੂਫੀ ਸੰਤ ਨੂੰ ਵੀ ਰਾਤ ਨੂੰ ਇੱਕ ਦਿਨ ਸੁਪਨਾ ਆਇਆ, ਤੇ ਸੁਪਨੇ ਦੇ ਚ ਖੁਦਾ ਇਸ ਨੂੰ ਲਿਖਦਾ ਹੈ, ਕਹਿੰਦਾ ਹੱਦ ਹੋ ਗਈ, ਸੱਤ ਵੀ ਮੇਰੇ ਤੇ ਪ੍ਰਗਟ ਹੋਇਆ ਮਿਥ ਦੇ ਦੁਆਰਾ। ਇਸ ਫਕੀਰ ਦੇ ਆਪਣੇ ਕਹਿਣ ਦਾ ਢੰਗ ਨੂੰ ਬਹੁਤ ਸਾਰੇ ਬਾਰੀਕ ਅਲਫਾਜ਼ ਤੇ ਮੈਨੂੰ ਲਿਖਾ ਕਰਨੇ ਪਏ, ਇਸ ਨੂੰ ਮੈਂ ਸਪਸ਼ਟ ਬਹੁਤਾ ਕਰਾਂ। ਕਹਿੰਦਾ ਸੱਤ ਵੀ ਪ੍ਰਗਟ ਹੋਇਆ ਮਿਥ ਦੇ ਰਾਹੀਂ, ਪਰਮਾਤਮਾ ਦੀ ਵੀ ਝਲਕ ਮਿਲੀ ਮਾਇਆ ਦੇ ਰਾਹੀਂ, ਨਿਰੰਕਾਰ ਦਾ ਵੀ ਮੈਨੂੰ ਬੋਧ ਹੋਇਆ ਸੰਸਾਰ ਦੇ ਰਾਹੀਂ, ਔਰ ਜੈਸੇ ਬੋਧ ਹੋਇਆ ਸੰਸਾਰ ਮਿਟ ਗਿਆ। ਲੇਕਿਨ ਬੋਧ ਮੈਨੂੰ ਸੰਸਾਰ ਦੇ ਰਾਹੀਂ ਹੋਇਆ, ਇਸ ਵਾਸਤੇ ਮੈਂ ਸਿਰਫ ਇਹ ਨਹੀਂ ਕਹਿ ਸਕਦਾ ਕਿ ਸੰਸਾਰ ਨਹੀਂ ਹੈ, ਹੈ, ਪਰ ਸਿਰਫ ਇਹ ਵੀ ਨਹੀਂ ਕਹਿ ਸਕਦਾ ਹੈ ਨਹੀਂ ਹੈ। ਜੈਸੇ ਹਰ ਮਨੁੱਖ, ਤੁਸੀਂ ਪਹਿਲੇ ਬੱਚੇ ਸੀ, ਅੱਜ ਬਚਪਨਾ ਹੋਣਾ ਨਹੀਂ ਹੈ। ਇੱਕ ਜਵਾਨ ਕੋਲ ਪੁੱਛੀਏ ਬਚਪਨ ਕਿੱਥੇ, ਕਹਿੰਦਾ ਨਹੀਂ, ਪਰ ਕਿਸੇ ਵਕਤ ਤੇ ਸੀ। ਕਿਸੇ ਬੁੱਢੇ ਕੋਲ ਪੁੱਛੀਏ ਕਿੱਥੇ ਗਈ ਜਵਾਨੀ, ਕਹਿੰਦਾ ਨਹੀਂ ਹੈ, ਪਰ ਕਿਸੇ ਵਕਤ ਤੇ ਸੀ। ਜਵਾਨੀ ਹੈ ਸੀ, ਨਹੀਂ ਹੋ ਗਈ, ਬਚਪਨਾ ਹੈ ਸੀ, ਨਹੀਂ ਹੋ ਗਿਆ, ਤਾਂ ਬੁਢੇਪਾ ਵੀ ਹੈ, ਨਹੀਂ ਹੋ ਜਾਏਗਾ, ਇਹਨੂੰ ਵੀ ਸੁਪਨਾ ਸਮਝ। ਉਹ ਹੈ ਸੀ, ਨਹੀਂ ਹੋ ਗਈ, ਅਨਰਵਚਨੀ। ਇਹ ਫਕੀਰ ਕਹਿੰਦਾ ਰਾਤ ਨੂੰ ਸੁਪਨੇ ਚ ਖੁਦੀਰ ਕੁਛ ਮੰਗ, ਔਰ ਕਹਿੰਦਾ ਮੇਰਾ ਸੁਪਨਾ ਮੈਂ ਖੁਦਾ ਨੂੰ ਹੀ ਕਹਿ ਬੈਠ। ਜਾਗ੍ਰਿਤ ਅਵਸਥਾ ਚ ਕਦੀ ਸੁਪਨੇ ਚ ਕਹਿ ਰਿਹਾ, ਜਾਗ੍ਰਿਤ ਅਵਸਥਾ ਚ ਵੀ ਮੈਂ ਤੈਨੂੰ ਕੇ ਆਖਿਆ ਬੱਚੇ ਤੈਨੂੰ ਕੀ ਚਾਹੀਦਾ, ਕਦੀ ਪਿਓ ਬਣ ਕੇ ਆਖਿਆ ਤੈਨੂੰ ਐ ਪੁੱਤਰ ਤੈਨੂੰ ਕੀ ਚਾਹੀਦਾ, ਕਦੀ ਵੱਡਾ ਭਰਾ ਹੋ ਕੇ ਮੈਂ ਤੈਨੂੰ ਗਲਵਕੜੀ ਨਾਲ ਲਾਇਆ, कदी भैन बन के मैं तेरे हंजू पूंजे ने ऐसा ते नहीं कि मैं जागृत अवस्था देच तेरिया लोड़ा नहीं पूरिया कीतिया तू जो मंगदा रहा मैं देंदा रहा मंग ए फकीर सुपने दे खुदा तो मंगदा है मकुन बेदार अजी ख्वाबन खुदारा कि दारम इशरते खुशबा खयालश ऐ मेरे खुदा जे देना ही है तो मेरी चोली च ए सौगात पा हुण मैनू जगावी ना ए सुपना चलदा रहे ना जगावी ते नींद चलदी रहे मैं नहीं जागना चाहता इतना सुंदर सुपना तू है मेरे सुपने च अगर मेरी जागृत अवस्था दिच तू ना होवे तो मैं जागण नू की करा अगर मेरे सुपने अवस्था दिच तू है तो मेरे लिए सुपना भी ठीक ए फकीर कहंदा सत भी प्रगट होया मेरे ते मिथ दे राही इस वास्ते मिथ नू मैं किस तरह कह दिया नहीं है कुछ वेदांती कहंदे रहने संसार नहीं है नहीं है, है और सिर्फ ऐसा नहीं कह सकते है बस इतों भुलेखा पै जाएगा नहीं है वो फकीर जाग के भी कहंदा है टूट गया मेरा सुपना गई मेरी नींद वो झलक भी चली गई अखा भर आईया ने गुरु नानक देव जी महाराज भी कहने अखा मेरिया भर आईया ने सुपने आया दे गया मैं जल भरे रोए जागृत अवस्था दे भी कुछ बिछड़दा है अखा भर आउंदिया ने सुपन अवस्था दे भी कुछ बिछड़दा है अखा जो है भर आउंदिया ने गुरबाणी का एक तत् सार है जिस दिन सारा संसार मिथ प्रतीत आंदा है सच उसते प्रगट हो जाता है और फिर संसार नाल गिरना नहीं करता क्योंकि उसकी छाया है ठीक है पकड़ दे नहीं आउंदी प्रभाव पा रही है इसे नु इस्लाम ने कहा हवा है दिखाई देंदा है प्रभावित करदा है पकड़ दे नहीं आउंदा अगर ए मिथ प्रतीत हो जाए तो कहने मनुख का लोभ गिर जाता है मनुख का अहंकार गिर जाता है नानक हुक्मे जे बुझे ता हो में कहे न कोई फिर अहंकार गिर जाता है फिर वासना गिर जाती है फिर क्रोध किसते फिर गहरी ममता की पकड़ भी जो है मिट जाती है फिर ये सारा संसार ये जो मिथ है सच दा सत दा रूप होके जो है प्रगट होंदा है थोड़े जिया शब्द थोड़े जिया समय थके हुए दिमाग नाल थके हुए शरीर नाल चूंकि पंज सत रातां तो ढंग दी नींद नहीं और यद की संगत इत्थे 27 तरीक नूं आ गई बारे महापुरुष संत जन गुणी जन रागी सिंह प्रचारक महापुरुष सब दा तें दिलों शुक्र गुजार और उम्मीद है इसे तरीके नाल हमेशा सहयोग प्रदान करते रहेंगे पुल चुक दी शमा वाहेगुरु जी का खालसा वाहेगुरु जी।